ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੋ ਸਮਝਾਵਣ ਜਾਏ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੋ ਸਮਝਾਵਣ ਜਾਏ। ਮੁਠਾਪ ਮੁਹਾਏ ਸਾਥ ਹੈ, ਨਾਨਕ ਐਸਾ ਆਗੂ ਜਾਪੈ। ਮਹੱਲਾ ਚੌਥਾ। ਜਿਸਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰ ਨਾਨੋ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਾਤੇ ਸਗਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ, ਜੋ ਅੰਦਨ ਹਰ ਹਰ ਨਾਮ ਧਿਆਏ। ਉਹ ਆਪ ਛੁਟਾ ਕੁਟੰਬ ਸਿਓ, ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਜਨ ਨਾਨਕ ਤਿਸ ਬਲ ਹਾਰਣੈ, ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ ਇੱਕ ਕੰਧ ਮੂਲ ਚੁਣ ਖਾਹੇ, ਵਣ ਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੈ, ਜੋਗੀ ਸੰਨਿਆਸਾ। ਅੰਦਰ ਤ੍ਰਿਸ਼ਨਾ ਬਹੁਤ, ਛਾਦਨ ਭੋਜਨ ਕੀ ਆਸਾ। ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ। ਜਮਕਾਲ ਸਿਰੋਂ ਨਾ ਉਤਰੈ, ਤਿਰਬਿਧ ਮਨਸਾ। ਗੁਰਮਤੀ ਕਾਲ ਨਾ ਆਵੇ ਨੇੜੇ, ਜਾਂ ਹੋਵੇ ਦਾਸਨ ਦਾਸਾ। ਸੱਚਾ ਸ਼ਬਦ ਸੱਚ ਮਨ, ਕਰਹੀ ਮਾਹੇ ਉਦਾਸਾ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੋ ਸਮਝਾਵਣ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਚੀ ਨਿਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਜ਼ੂਰ ਦੇ ਚਰਨਾਂ ਦੇ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀਓ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਦਰ 'ਤੇ ਹਾਜ਼ਰ ਹੁੰਦੇ ਹਨ, ਉਹਨਾਂ ਨੂੰ ਕਿਹੜੀ ਦਾਤ ਮਿਲਦੀ ਹੈ। ਜਿਹੜੇ ਨਹੀਂ ਹਾਜ਼ਰ ਹੁੰਦੇ ਉਹ ਕਿਹੜੀ ਦਾਤ ਤੋਂ ਵਾਂਝੇ ਰਹਿ ਜਾਂਦੇ ਹਨ। ਤਾਂ ਚੋਜੀ ਪਾਤਸ਼ਾਹ ਨੇ ਜਵਾਬ ਦਿੱਤਾ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ। ਗੁਰੂ ਦੀ ਮਿਹਰ ਇੱਕ ਐਸੀ ਨਿਆਮਤ ਹੈ, ਇੱਕ ਐਸੀ ਗਨੀਮਤ ਹੈ। ਜੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਦੀ ਨਜ਼ਰ ਹੋ ਜਾਵੇ ਤਾਂ ਇਸ ਮਨੁੱਖ ਦਾ ਪਾਰੋ ਤਾਰਾ ਹੋ ਜਾਂਦਾ ਹੈ। ਜਪਜੀ ਸਾਹਿਬ ਬਾਣੀ ਦੇ ਅੰਦਰ ਉਸ ਮਿਹਰ ਦਾ ਫਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦਰਸਾਇਆ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ 'ਤੇ ਮਾਲਕ ਦੀ ਨਦਰੇ ਕਰਮ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਸੇਵਾ ਭਗਤੀ ਦੀ ਕਾਰ ਬਖਸ਼ਿਸ਼ ਕਰ ਦਿੰਦਾ। ਜਿਹੜੇ ਸੇਵਾ ਭਗਤੀ ਦੀ ਕਾਰ ਕਰਦੇ ਹਨ, ਨਾਨਕ ਨਦਰੀ ਨਦਰ ਨਿਹਾਲ, ਉਹਨਾਂ 'ਤੇ ਨਦਰ ਦਾ ਮਾਲਕ ਮਿਹਰ ਦੀ ਨਜ਼ਰ ਕਰਦਾ ਹੈ, ਨਜ਼ਰੇ ਅਨਾਇਤ ਕਰਦਾ ਹੈ, ਜਿਸ ਦੇ ਨਾਲ ਉਹ ਨਿਹਾਲ ਹੋ ਜਾਂਦੇ ਹਨ, ਕਿਰਤ ਕਿਰਤ ਹੋ ਜਾਂਦੇ ਹਨ। ਉਹਨਾਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ, ਉਹਨਾਂ ਦਾ ਮਰਨਾ ਵੀ ਸਫਲ ਹੋ ਜਾਂਦਾ ਹੈ। ਉਹ ਆ ਲੋਕ ਨੂੰ ਵੀ ਸਵਾਰ ਲੈਂਦੇ ਹਨ ਅਤੇ ਪਰਲੋਕ ਨੂੰ ਵੀ ਸਵਾਰ ਲੈਂਦੇ ਨੇ। ਐਸੀ ਇਹ ਗੁਰੂ ਦੀ ਮਿਹਰ ਦੀ ਮਹਾਨ ਬਰਕਤ ਹੈ। ਕਲੀਆਂ ਵਾਲੇ ਪਾਤਸ਼ਾਹ ਨੇ ਆਖਿਆ ਸੀ, ਖਾਲਸਾ ਜੀ, ਜਿਹੜਾ ਗੁਰਸਿੱਖ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦਾ ਹੈ ਉਸ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ। ਉਹ ਕਿਹੜੀ ਦਾਤ ਹੈ ਜਿਹੜੀ ਗੁਰੂ ਦੀ ਮਿਹਰ ਦੇ ਨਾਲ ਵੀ ਨਾ ਪ੍ਰਾਪਤ ਹੋ ਸਕੇ? ਗੁਰੂ ਦੀ ਸੇਵਾ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਜਿਤੜੇ ਫਲ ਮਨ ਬੰਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ, ਸਭ ਪਦਾਰਥ ਮਿਲਦੇ ਹਨ। ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਕਹਿ ਦਿੱਤਾ, ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਗੁਰੂ ਦੀ ਮਿਹਰ ਤੋਂ ਵੀ ਸੱਖਣੇ ਰਹਿ ਜਾਂਦੇ ਹਨ। ਜੇ ਗੁਰੂ ਦੀ ਮਿਹਰ ਹੀ ਨਾ ਹੋਵੇ ਤਾਂ ਸਾਨੂੰ ਕੁਝ ਵੀ ਨਹੀਂ ਮਿਲ ਸਕਦਾ, ਕਿਉਂ? ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਇਆ ਹਰ ਗਾਈਐ। ਸਤਿਗੁਰੂ ਸਾਰੇ ਸੁੱਖਾਂ ਦੇ ਦਾਤਾਰ ਹਨ। ਜਿੰਨੇ ਸੁੱਖ ਅਸੀਂ ਚਾਹੁੰਦੇ ਹਾਂ ਉਹ ਸਤਿਗੁਰੂ ਤੋਂ ਹੀ ਸਾਨੂੰ ਪ੍ਰਾਪਤ ਹੋ ਸਕਦੇ ਨੇ, ਅਤੇ ਜੇ ਅਸੀਂ ਗੁਰੂ ਦੇ ਕੋਲ ਆਵਾਂਗੇ ਤਦੇ ਹੀ ਮਿਲ ਸਕਦੇ ਨੇ, ਅਤੇ ਜੇ ਨਹੀਂ ਆਵਾਂਗੇ ਤਾਂ ਫਿਰ ਉਹ ਕਿਵੇਂ ਮਿਲਣਗੇ, ਨਹੀਂ ਮਿਲ ਸਕਦੇ। ਕਲੀਆਂ ਵਾਲੇ ਪਾਤਸ਼ਾਹ ਨੇ ਆਖਿਆ ਸੀ, ਗੁਰਸਿੱਖੋ, ਹਮੇਸ਼ਾ ਲਈ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਕਰੋ। ਜੇ ਗੁਰੂ ਦੀ ਮਿਹਰ ਪ੍ਰਾਪਤ ਕਰਨਾ ਚਾਹੁੰਦੇ ਹੋ, ਅਤੇ ਜੇ ਨਹੀਂ ਹਾਜ਼ਰ ਹੋਵੋਗੇ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਓਗੇ। ਜਦੋਂ ਆਪਾਂ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਐਸਾ ਹੀ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਦੇ ਅੰਦਰ ਵਿਰਾਜਮਾਨ ਸਨ ਤਾਂ ਉਸ ਵੇਲੇ ਇੱਕ ਐਸਾ ਅਲੌਕਿਕ ਸਤਿਗੁਰੂ ਨੇ ਕੌਤਕ ਵਰਤਾਇਆ। ਇੱਕ ਦਿਨ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ, ਫਿਰ ਮੁੜ ਕੇ ਬਾਹਰ ਵਾਪਸ ਨਾ ਨਿਕਲੇ। ਸਾਰੇ ਸ਼ਹਿਰ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਗਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਡੁੱਬ ਗਏ ਹਨ। ਔਰ ਲਾਪਤਾ ਹੋ ਗਏ ਹਨ। ਬੜੀ ਭਾਲ ਵੀ ਹੋਈ ਪਰ ਸਤਿਗੁਰੂ ਦੇ ਬਾਰੇ ਕੁਝ ਵੀ ਪਤਾ ਨਾ ਚੱਲਿਆ। ਅਖੀਰ ਤੀਜੇ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਪ੍ਰਗਟ ਹੋ ਗਏ। ਇਸ ਘਟਨਾ ਦੀ ਚਰਚਾ ਜੰਗਲ ਦੀ ਅੱਗ ਵਾਂਗ ਫੈਲ ਗਈ ਵੀ ਤਿੰਨ ਦਿਨ ਪਾਣੀ ਵਿੱਚ ਰਹਿ ਕੇ ਫਿਰ ਸਹੀ ਸਲਾਮਤ ਬਾਹਰ ਆਉਣਾ ਇੱਕ ਬੜੀ ਅਜੀਬ ਗੱਲ ਸੀ। ਬਹੁਤ ਸਾਰੇ ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਇੱਕ ਨਾਰਾ ਬੁਲੰਦ ਕੀਤਾ। ਉਹ ਨਾਰਾ ਕੀ ਸੀ? ਨਾ ਕੋਈ ਹਿੰਦੂ ਅਤੇ ਨਾ ਹੀ ਕੋਈ ਮੁਸਲਮਾਨ ਹੈ, ਸਾਰੇ ਹੀ ਬੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਇਨਸਾਨ ਹਨ। ਜਦੋਂ ਇਹ ਗੱਲ ਬੜੇ ਜ਼ੋਰ ਸ਼ੋਰ ਦੇ ਨਾਲ ਗੁਰੂ ਮਹਾਰਾਜ ਨੇ ਪ੍ਰਚਾਰਨੀ ਆਰੰਭ ਕੀਤੀ ਤਾਂ ਜਿਹੜੇ ਕੱਟੜ ਹਿੰਦੂ ਸਨ, ਮੁਸਲਮਾਨ ਸਨ, ਉਹਨਾਂ ਤੱਕ ਵੀ ਇਹ ਗੱਲ ਪਹੁੰਚ ਗਈ। ਉਹਨਾਂ ਦਿਨਾਂ ਦੇ ਅੰਦਰ ਪਠਾਣਾ ਦਾ ਰਾਜ ਸੀ ਅਤੇ ਜਿਹੜਾ ਇਹ ਸ਼ਹਿਰ ਸੁਲਤਾਨਪੁਰ ਹੈ, ਔਰ ਇੱਥੇ ਇੱਕ ਪਠਾਨ ਦੌਲਤ ਨਵਾਬ ਦੌਲਤ ਖਾਂ ਰਹਿੰਦਾ ਸੀ। ਕਹਿੰਦੇ ਨੇ ਜਿਹੜੇ ਇਸ ਦੇ ਨਾਲ ਦੇ ਸਾਥੀ ਸਨ, ਅਹਿਲਕਾਰ ਸਨ, ਅਤੇ ਖਾਸ ਕਰਕੇ ਜਿਹੜਾ ਸ਼ਾਹੀ ਕਾਜੀ ਸੀ, ਉਹ ਇਸ ਗੱਲ 'ਤੇ ਬਹੁਤ ਚਿੜਿਆ ਕਿਉਂਕਿ ਉਹ ਪਹਿਲਾਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਨਹੀਂ ਸੀ ਜਰ ਸਕਦਾ। ਜਿਵੇਂ ਸੂਰਜ ਚੜ੍ਹਦਾ ਹੈ ਉਸ ਵੇਲੇ ਸਾਰਿਆਂ ਨੂੰ ਰੋਸ਼ਨੀ ਪ੍ਰਾਪਤ ਹੁੰਦੀ ਹੈ, ਸਾਰੇ ਲੋਕ ਪ੍ਰਸੰਨ ਹੁੰਦੇ ਨੇ, ਪਰ ਜਿਹੜੇ ਉੱਲੂ ਨੇ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਵੀ ਚੰਗੀ ਨਹੀਂ ਲੱਗਦੀ। ਇਸੇ ਤਰ੍ਹਾਂ ਜਿੰਨੇ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਸਨ ਉਹ ਸਾਰੇ ਬੜੇ ਪ੍ਰਸੰਨ ਹੋਏ, ਪਰ ਜਿਹੜੇ ਈਰਖਾਲੂ ਸਨ ਉਹਨਾਂ ਨੂੰ ਬੜੀ ਇਸ ਗੱਲ ਦੀ ਤਕਲੀਫ ਹੋਈ। ਅਖੀਰ ਉਹਨਾਂ ਨੇ ਦੌਲਤ ਖਾਂ ਨਵਾਬ ਨੂੰ ਜਾ ਕੇ ਚੁੱਕਿਆ, ਕਹਿਣ ਲੱਗੇ ਜਿਹੜੇ ਤੁਹਾਡੇ ਮੋਦੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ, ਨਾ ਹੀ ਕੋਈ ਹਿੰਦੂ ਹੈ, ਨਾ ਹੀ ਕੋਈ ਮੁਸਲਮਾਨ ਹੈ, ਸਾਰੇ ਬੰਦੇ ਰੱਬ ਦੇ ਇਨਸਾਨ ਬਣਾਏ ਹੋਏ ਨੇ, ਇਸ ਲਈ ਆਪਾਂ ਨੂੰ ਇਸ ਗੱਲ ਬਾਰੇ ਉਹਨਾਂ ਤੋਂ ਪੁੱਛਣਾ ਚਾਹੀਦਾ ਉਹ ਕਿਸ ਆਧਾਰ 'ਤੇ ਇਹ ਗੱਲ ਕਹਿ ਰਹੇ ਨੇ। ਔਰ ਕਹਿੰਦੇ ਨੇ ਦੌਲਤ ਖਾਂ ਨਵਾਬ ਨੇ ਗੁਰੂ ਮਹਾਰਾਜ ਦੇ ਕੋਲ ਆਪਣੇ ਆਦਮੀ ਭੇਜੇ, ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਿਆ ਬਈ ਤੁਹਾਨੂੰ ਨਵਾਬ ਨੇ ਬੁਲਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਪਰਵਾਹੀ ਦੇ ਵਿੱਚ ਜਵਾਬ ਦਿੱਤਾ, ਕਹਿਣ ਲੱਗੇ ਜਦੋਂ ਅਸੀਂ ਨਵਾਬ ਦੇ ਚਾਕਰ ਸਾਂ, ਮੋਦੀ ਸਾਂ, ਉਸ ਵੇਲੇ ਤਾਂ ਉਹਦਾ ਹੁਕਮ ਸਾਡੇ 'ਤੇ ਚੱਲਦਾ ਸੀ, ਪਰ ਹੁਣ ਅਸੀਂ ਉਸ ਕਰਤਾਰ ਦੇ ਅਕਾਲ ਪੁਰਖ ਦੇ ਚਾਕਰ ਬਣ ਗਏ ਹਾਂ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਹੁਣ ਸਾਡੇ 'ਤੇ ਕਿਸੇ ਨਵਾਬ ਦਾ, ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ। ਜੇ ਨਵਾਬ ਨੇ ਆਖਿਆ ਵੀ ਉਹਨਾਂ ਨੂੰ ਬੁਲਾ ਕੇ ਲਿਆਓ, ਜਾਓ ਜਾ ਕੇ ਨਵਾਬ ਨੂੰ ਕਹਿ ਦੇਣਾ ਅਸੀਂ ਉਹਦੇ ਕਹੇ ਤੋਂ ਬਿਲਕੁਲ ਉਹਦੇ ਪਾਸ ਨਹੀਂ ਜਾਵਾਂਗੇ। ਅਤੇ ਜਿਹੜੇ ਨਵਾਬ ਦੇ ਭੇਜੇ ਹੋਏ ਆਦਮੀ ਸਨ ਉਹ ਤਾਂ ਪਹਿਲਾਂ ਹੀ ਮੌਕਾ ਭਾਲਦੇ ਸਨ, ਅਤੇ ਗੁਰੂ ਮਹਾਰਾਜ ਦੀ ਇਸ ਦਲੇਰੀ 'ਤੇ ਉਹ ਹੋਰ ਵੀ ਖੁਸ਼ ਹੋਏ। ਉਹਨਾਂ ਨੇ ਜਾ ਕੇ ਨਵਾਬ ਨੂੰ ਫਿਰ ਹੋਰ ਸਿੱਖਿਆ, ਹੋਰ ਚੁਆਤੀ ਲਾਈ, ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਗੀ ਹੋ ਗਏ ਹਨ, ਇਸ ਲਈ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਹੁਣ ਸਜ਼ਾ ਦੇਣੀ ਚਾਹੀਦੀ ਹੈ। ਜਿੰਨੇ ਵੀ ਮੌਲਵੀ, ਕਾਜੀ, ਅਮੀਰ, ਵਜ਼ੀਰ ਸਨ ਉਹਨਾਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ, ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੁਸਲਮਾਨ ਬਣਾਇਆ ਜਾਵੇ। ਇਹ ਹੁਣ ਉੱਥੇ ਮਤਾ ਪਾਸ ਹੋ ਗਿਆ। ਕਹਿੰਦੇ ਨੇ ਉਸ ਵੇਲੇ ਨਵਾਬ ਨੇ ਫਿਰ ਆਪਣੇ ਸਿਪਾਹੀ ਭੇਜੇ, ਪਹਿਲਾਂ ਤਾਂ ਆਮ ਸਾਧਾਰਨ ਆਦਮੀ ਸਨ, ਹੁਣ ਹਥਿਆਰਬੰਦ ਸਿਪਾਹੀ ਭੇਜੇ, ਅਤੇ ਉਹਨਾਂ ਨੂੰ ਇਹ ਗੱਲ ਆਖੀ ਗਈ ਬਈ ਤੁਸੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਵੇਂ ਵੀ ਆ ਸਕਦੇ ਨੇ ਉਸੇ ਤਰ੍ਹਾਂ ਹੀ ਲਿਆਉਣਾ ਹੈ, ਕਿਉਂਕਿ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲਕ ਝੋਲਾ। ਮਾਇਆ ਧਾਰੀ ਸਿਆਸੀ ਆਦਮੀ ਹਮੇਸ਼ਾ ਹਕੂਮਤ ਦੇ ਨਸ਼ੇ ਵਿੱਚ ਅੰਨੇ ਅਤੇ ਬੋਲੇ ਹੋ ਜਾਂਦੇ ਨੇ। ਔਰ ਕਹਿੰਦੇ ਨੇ ਜਦੋਂ ਇਹਦੇ ਭੇਜੇ ਹੋਏ ਸਿਪਾਹੀ ਸਤਿਗੁਰੂ ਦੇ ਕੋਲ ਆਏ, ਉਹਨਾਂ ਨੇ ਫਿਰ ਆਖਿਆ ਵੀ ਤੁਹਾਨੂੰ ਨਵਾਬ ਨੇ ਸੱਦਿਆ, ਜੇ ਤੁਸੀਂ ਭਲਮਾਨਸੀ ਨਾਲ ਸਾਡੇ ਨਾਲ ਚਲੇ ਜਾਓ ਚੰਗੀ ਗੱਲ ਹੈ, ਵਰਨਾ ਜ਼ਬਰਦਸਤੀ ਵੀ ਅਸੀਂ ਤੁਹਾਨੂੰ ਪਕੜ ਕੇ ਪੇਸ਼ ਕਰ ਸਕਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੇਰੇ ਤੁਹਾਨੂੰ ਤਕਲੀਫ ਕਾਹਦੇ ਲਈ ਦੇਣੀ ਹੈ? ਜੇ ਨਵਾਬ ਨੂੰ ਕੋਈ ਤਕਲੀਫ ਹੈ, ਕੋਈ ਉਹਨੂੰ ਢਿੱਡ ਪੀੜ ਹੈ, ਤਾਂ ਚਲੋ ਅਸੀਂ ਉੱਥੇ ਚੱਲਦੇ ਹਾਂ, ਉਹਦਾ ਇਲਾਜ ਕਰਾਂਗੇ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖਦੇਵੈ ਕਾਟੈ ਜਮਕੀ ਫੰਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨਵਾਬ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ। ਪਹਿਲਾਂ ਤਾਂ ਸਲਾਮ ਦੁਆ ਕਰਦੇ ਸਨ ਕਿਉਂਕਿ ਮੋਦੀ ਵੀ ਸਨ, ਪਰ ਹੁਣ ਉੱਥੇ ਕੋਈ ਸਲਾਮ ਦੁਆ ਨਹੀਂ ਕੀਤੀ। ਚੁੱਪ ਚਾਪ ਗੁਰੂ ਮਹਾਰਾਜ ਆਪਣੀ ਮੌਜ ਵਿੱਚ ਜਾ ਕੇ ਖੜ੍ਹੇ ਹੋ ਗਏ। ਇਸ ਗੱਲ ਦੇ ਉੱਤੇ ਨਵਾਬ ਵੀ ਖਿਝਿਆ ਵੀ ਸਾਰੇ ਲੋਕ ਮੈਨੂੰ ਸਲੂਟ ਮਾਰਦੇ ਨੇ, ਸਲਾਮ ਕਰਦੇ ਨੇ, ਪਰ ਇਸ ਮੇਰੇ ਸਾਬਕਾ ਮੋਦੀ ਨੇ ਸਭਾ ਦੇ ਵਿੱਚ ਮੇਰੀ ਤੌਹੀਨ ਕੀਤੀ ਹੈ ਔਰ ਇਹਨਾਂ ਨੇ ਮੈਨੂੰ ਸਲਾਮ ਨਹੀਂ ਕੀਤੀ, ਕਿਉਂਕਿ ਵੱਡੇ ਲੋਕ ਇਸ ਗੱਲ 'ਤੇ ਵੀ ਔਖੇ ਹੋ ਜਾਂਦੇ ਨੇ। ਪਰ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਿਰਭੈ ਸਤਿਗੁਰੂ ਸਨ, ਉਹਨਾਂ ਨੂੰ ਕਿਸੇ ਦੀ ਕੀ ਪਰਵਾਹ ਸੀ। ਨਵਾਬ ਦੌਲਤ ਖਾਂ ਨੇ ਸਤਿਗੁਰੂ ਮਹਾਰਾਜ 'ਤੇ ਸਵਾਲ ਕੀਤਾ, ਕਹਿਣ ਲੱਗਾ ਜਦੋਂ ਮੈਂ ਪਹਿਲਾਂ ਤੁਹਾਨੂੰ ਬੁਲਾਇਆ ਸੀ ਤੁਸੀਂ ਕਿਉਂ ਨਹੀਂ ਆਏ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਕਹਿਣ ਲੱਗੇ ਜਦੋਂ ਅਸੀਂ ਤੇਰੇ ਚਾਕਰ ਸਾਂ, ਨੌਕਰ ਸਾਂ, ਉਸ ਵੇਲੇ ਤੇਰਾ ਹੁਕਮ ਸਾਡੇ 'ਤੇ ਚੱਲ ਸਕਦਾ ਸੀ, ਪਰ ਹੁਣ ਅਸੀਂ ਤੇਰੀ ਚਾਕਰੀ ਛੱਡ ਦਿੱਤੀ ਹੈ, ਹੁਣ ਅਸੀਂ ਉਸ ਨਿਰੰਕਾਰ ਦੇ ਚਾਕਰ ਬਣ ਗਏ ਹਾਂ, ਹੁਣ ਉਹਦਾ ਹੀ ਹੁਕਮ ਮੰਨਦੇ ਹਾਂ, ਹੋਰ ਕਿਸੇ ਦਾ ਨਹੀਂ। ਫਿਰ ਇਹਨੇ ਦੂਜਾ ਸਵਾਲ ਕੀਤਾ, ਕਹਿਣ ਲੱਗਾ ਮੈਂ ਇਹ ਗੱਲ ਸੁਣੀ ਹੈ, ਤੁਸੀਂ ਇਹ ਗੱਲ ਲੋਕਾਂ ਦੇ ਵਿੱਚ ਪ੍ਰਚਾਰ ਦਿਓ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ, ਅਤੇ ਸਾਰੇ ਮਨੁੱਖ ਰੱਬ ਦੇ ਇਨਸਾਨ ਨੇ, ਕੀ ਤੁਸੀਂ ਹਿੰਦੂ ਮੁਸਲਮਾਨਾਂ ਦੇ ਵਿੱਚ ਕੋਈ ਫਰਕ ਸਮਝਦੇ ਹੋ? ਇਹਨਾਂ ਵਿੱਚੋਂ ਕੌਣ ਵੱਡਾ ਹੈ, ਕੌਣ ਛੋਟਾ ਹੈ, ਕੌਣ ਅੱਛਾ ਹੈ, ਕੌਣ ਨਹੀਂ ਅੱਛਾ, ਇਹਦੇ ਬਾਰੇ ਕੋਈ ਫਰਕ ਸਮਝਦੇ ਹੋ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ, ਕਹਿਣ ਲੱਗੇ ਕਬੀਰ ਭਗਤ ਜੀ ਦੇ ਬਚਨ ਨੇ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਰੱਬ ਨੇ ਤਾਂ ਇਨਸਾਨ ਹੀ ਪੈਦਾ ਕੀਤਾ ਸੀ ਅਤੇ ਬਾਕੀ ਤਾਂ ਸਭ ਗੱਲਾਂ ਬਾਅਦ ਵਿੱਚ ਹੀ ਹੋਈਆਂ ਨੇ, ਕੋਈ ਹਿੰਦੂ ਬਣ ਗਿਆ, ਕੋਈ ਮੁਸਲਮਾਨ ਬਣ ਗਿਆ, ਕੋਈ ਕੁਝ ਹੋਰ ਬਣ ਗਿਆ। ਇੱਕ ਗੱਲ ਇੱਥੇ ਯਾਦ ਰੱਖਣ ਵਾਲੀ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹਰ ਮਨੁੱਖ ਨੂੰ ਪੂਰਨ ਇਨਸਾਨ ਬਣਾਉਣ ਦੇ ਲਈ ਆਗਿਆ ਕੀਤੀ, ਹਰ ਮਨੁੱਖ ਨੂੰ ਪੂਰਨ ਇਨਸਾਨ ਬਣਨਾ ਚਾਹੀਦਾ। ਅਤੇ ਦੂਸਰੀ ਗੱਲ ਨਾਲ ਇਹ ਵੀ ਯਾਦ ਰੱਖੋ, ਜਿਹੜਾ ਪੂਰਨ ਇਨਸਾਨ ਹੈ ਉਹੀ ਗੁਰੂ ਨਾਨਕ ਦਾ ਸਿੱਖ ਬਣ ਸਕਦਾ, ਜਿਹੜਾ ਇਨਸਾਨ ਵੀ ਪੂਰਨ ਨਹੀਂ ਔਰ ਉਹ ਕਦੇ ਗੁਰੂ ਦਾ ਸਿੱਖ ਵੀ ਨਹੀਂ ਬਣ ਸਕਦਾ। ਪੂਰਨ ਇਨਸਾਨ ਬਣਨ ਦੇ ਲਈ ਸਤਿਗੁਰੂ ਨੇ ਇਹ ਅਸੂਲ ਬਣਾਏ, ਸਾਬਤ ਸੂਰਤ ਦਸਤਾਰ ਸਿਰਾ, ਹਰ ਮਨੁੱਖ ਨੂੰ ਸਾਬਤ ਸੂਰਤ ਦਾ ਧਾਰਨੀ ਹੋ ਕੇ ਸਿਰ ਉੱਤੇ ਦਸਤਾਰ ਸਜਾਉਣੀ ਪਵੇਗੀ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਸਾਬਤ ਸੂਰਤ ਦਸਤਾਰ ਸਿਰਾ, ਜਿਹੜਾ ਸਾਬਤ ਸੂਰਤ ਨੂੰ ਧਾਰਨ ਕਰ ਲਵੇ ਉਹ ਪੂਰਨ ਮਨੁੱਖ ਹੈ, ਅਤੇ ਜਿਹੜਾ ਨਹੀਂ ਧਾਰਨ ਕਰਦਾ ਉਹ ਅਧੂਰਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਆਖਿਆ ਜਿਹੜਾ ਪੂਰਨ ਮਨੁੱਖ ਹੈ ਉਹੀ ਗੁਰੂ ਦਾ ਪੂਰਨ ਸਿੱਖ ਬਣ ਸਕਦਾ। ਇਸੇ ਲਈ ਗੁਰੂ ਨਾਨਕ ਨੇ ਪਹਿਲਾਂ ਹਰ ਮਨੁੱਖ ਨੂੰ ਆਖਿਆ ਤੂੰ ਸਹੀ ਇਨਸਾਨ ਬਣ, ਪੂਰਨ ਮਨੁੱਖ ਬਣ, ਉਸ ਤੋਂ ਬਾਅਦ ਫਿਰ ਤੂੰ ਸਿੱਖ ਬਣ ਸਕਦੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਬ ਨੂੰ ਆਖਿਆ, ਕਹਿਣ ਲੱਗੇ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਇਨਸਾਨ ਨੂੰ ਹੀ ਬਣਾਇਆ ਸੀ ਅਤੇ ਹੁਣ ਇਨਸਾਨ ਆਪਣੀ ਸ਼ਕਲੋ ਸੂਰਤ ਨੂੰ ਵਿਗਾੜ ਕੇ ਉਹ ਹੁਣ ਸ਼ੈਤਾਨ ਬਣ ਗਿਆ ਹੈ। ਇਸ ਲਈ ਅਸੀਂ ਇਹ ਗੱਲ ਕਹਿ ਰਹੇ ਹਾਂ, ਨਾ ਹੀ ਕੋਈ ਹਿੰਦੂ ਨਾ ਮੁਸਲਮਾਨ ਸਹੀ ਨਜ਼ਰ ਆ ਰਿਹਾ ਹੈ। ਇਹ ਗੱਲ ਸੁਣ ਕੇ ਨਵਾਬ ਨੇ ਉਸ ਵੇਲੇ ਸਤਿਗੁਰੂ ਮਹਾਰਾਜ ਨੂੰ ਆਖਿਆ, ਅੱਛਾ ਜੇ ਤੁਸੀਂ ਇਹ ਗੱਲ ਸਮਝਦੇ ਹੋ ਵੀ ਰੱਬ ਨੇ ਤਾਂ ਸਾਰੇ ਇਨਸਾਨ ਬਣਾਏ ਨੇ, ਨਾ ਹੀ ਕੋਈ ਹਿੰਦੂ ਨਾ ਮੁਸਲਮਾਨ ਉਸਨੇ ਬਣਾਇਆ ਹੈ, ਇਹ ਤਾਂ ਸਾਰੇ ਕਿਸੇ ਹੋਰ ਦੇ ਬਣਾਏ ਹੋਏ ਨੇ, ਪਰ ਫਿਰ ਤੁਸੀਂ ਇਹ ਦੱਸੋ ਕੋਈ ਇਹਨਾਂ ਵਿੱਚ ਤੁਸੀਂ ਫਰਕ ਸਮਝਦੇ ਹੋ? ਸਤਿਗੁਰੂ ਮਹਾਰਾਜ ਕਹਿੰਦੇ, ਇਨਸਾਨੀਅਤ ਦੇ ਤੌਰ 'ਤੇ ਇਹਨਾਂ ਵਿੱਚ ਕੋਈ ਫਰਕ ਨਹੀਂ। ਫਿਰ ਨਵਾਬ ਨੇ ਦੂਜਾ ਸਵਾਲ ਕਰ ਦਿੱਤਾ, ਜੇ ਇਨਸਾਨੀਅਤ ਦੇ ਤੌਰ 'ਤੇ ਤੁਸੀਂ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ ਤਾਂ ਫਿਰ ਤੁਹਾਨੂੰ ਸਾਡੇ ਨਾਲ ਨਮਾਜ਼ ਅੱਜ ਪੜ੍ਹਨੀ ਚਾਹੀਦੀ ਹੈ, ਕਿਉਂਕਿ ਸ਼ੁੱਕਰਵਾਰ ਦਿਨ ਸੀ, ਜੁੰਮੇ ਵਾਲੇ ਦਿਨ ਮੁਸਲਮਾਨ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਨੇ। ਇਹਨਾਂ ਵਿੱਚ ਇੱਕ ਇਹ ਵੀ ਮਰਯਾਦਾ ਹੈ ਵੀ ਜਿਹੜੀ ਜਮਾਤ ਕਰਾਮਾਤ ਹੁੰਦੀ ਹੈ ਔਰ ਜਿਹੜੇ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਨੇ ਉਹਦਾ ਜ਼ਿਆਦਾ ਸਵਾਬ ਹੁੰਦਾ, ਜ਼ਿਆਦਾ ਪੁੰਨ ਹੁੰਦਾ। ਇਸ ਲਈ ਇਹਨਾਂ ਨੇ ਸਤਿਗੁਰੂ ਨੂੰ ਆਖਿਆ, ਜੇ ਤੁਸੀਂ ਸਾਰਿਆਂ ਨੂੰ ਹੀ ਰੱਬ ਦੇ ਇਨਸਾਨ ਸਮਝਦੇ ਹੋ, ਅੱਜ ਅਸੀਂ ਨਮਾਜ਼ ਪੜ੍ਹਨ ਵਾਸਤੇ ਜਾ ਰਹੇ ਹਾਂ ਅਤੇ ਤੁਹਾਨੂੰ ਵੀ ਸਾਡੇ ਨਾਲ ਨਮਾਜ਼ ਪੜ੍ਹਨੀ ਚਾਹੀਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਨਵਾਬ ਸਾਹਿਬ ਇੱਕ ਸ਼ਰਤ ਹੈ, ਜੇ ਤੁਸੀਂ ਨਮਾਜ਼ ਪੜ੍ਹੋਗੇ ਅਸੀਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗੇ, ਜੇ ਤੁਸੀਂ ਨਮਾਜ਼ ਨਹੀਂ ਪੜ੍ਹੀ ਤਾਂ ਅਸੀਂ ਵੀ ਨਹੀਂ ਪੜ੍ਹਾਂਗੇ, ਚਲੋ ਅਸੀਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ। ਇਸ ਗੱਲ 'ਤੇ ਜਿਹੜੇ ਵਿਰੋਧੀ ਸਨ ਬੜੇ ਖੁਸ਼ ਹੋਏ ਵੀ ਅੱਜ ਗੁਰੂ ਨਾਨਕ ਸਾਹਿਬ ਨਮਾਜ਼ ਪੜ੍ਹਨਗੇ, ਕਲਮਾ ਵੀ ਪੜ੍ਹਨਗੇ, ਆਖਰ ਮੁਸਲਮਾਨ ਬਣ ਜਾਣਗੇ। ਇਸ ਢੰਗ ਦੇ ਨਾਲ ਸਾਡੀ ਇੱਕ ਬਹੁਤ ਵੱਡੀ ਧਾਰਮਿਕ ਜਿੱਤ ਹੋਵੇਗੀ, ਅਸੀਂ ਇੱਕ ਮਹਾਨ ਧਾਰਮਿਕ ਰਹਿਬਰ ਨੂੰ ਮੁਸਲਮਾਨ ਬਣਾ ਲਵਾਂਗੇ। ਕਹਿੰਦੇ ਨੇ ਸ਼ਾਹੀ ਮਸਜਿਦ ਵਿੱਚ ਚਲੇ ਗਏ, ਸਭ ਤੋਂ ਅੱਗੇ ਕਾਜੀ ਖੜ੍ਹਾ ਹੈ, ਉਹਦੇ ਬਰਾਬਰ ਦੌਲਤ ਖਾਂ ਨਵਾਬ ਖੜ੍ਹਾ ਹੈ, ਤੀਸਰੀ ਲਾਈਨ ਦੇ ਵਿੱਚ ਸਭ ਤੋਂ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਖੜ੍ਹੇ ਨੇ ਅਤੇ ਬਾਕੀ ਸਾਰੇ ਮੁਸਲਮਾਨ ਪਿੱਛੇ ਲਾਈਨਾਂ ਦੇ ਵਿੱਚ ਖੜ੍ਹੇ ਨੇ। ਹੁਣ ਕਾਜੀ ਨੇ ਨਮਾਜ਼ ਸ਼ੁਰੂ ਕਰ ਦਿੱਤੀ, ਹੁਣ ਨਮਾਜ਼ ਪੜ੍ਹੀ ਜਾ ਰਹੀ ਹੈ ਅਤੇ ਸਾਰੇ ਮੁਸਲਮਾਨ ਵੀ ਜਿਵੇਂ ਉਹਨਾਂ ਨੂੰ ਸਿਖਾਇਆ ਗਿਆ ਨਮਾਜ਼ ਪੜ੍ਹੀ ਜਾ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਰੱਬ ਦੀ ਬੰਦਗੀ ਕਰ ਰਹੇ ਨੇ, ਜਿਵੇਂ ਮੁਸਲਮਾਨ ਕੋਈ ਨਮਾਜ਼ ਪੜ੍ਹਦੇ ਨੇ ਉਹਨਾਂ ਦੇ ਨਾਲ ਬਿਲਕੁਲ ਕੋਈ ਸ਼ਰੀਕਤ ਨਹੀਂ ਕਰ ਰਹੇ, ਸ਼ਮੂਲੀਅਤ ਨਹੀਂ ਕਰ ਰਹੇ। ਅਖੀਰ ਨਮਾਜ਼ ਪੜ੍ਹੀ ਗਈ, ਨਮਾਜ਼ ਤੋਂ ਬਾਅਦ ਦੌਲਤ ਖਾਂ ਨਵਾਬ ਨੇ ਉਸ ਵੇਲੇ ਗੁਰੂ ਮਹਾਰਾਜ 'ਤੇ ਸਵਾਲ ਕੀਤਾ, ਕਹਿਣ ਲੱਗਾ ਤੁਸੀਂ ਇਹ ਗੱਲ ਆਖੀ ਸੀ ਅਸੀਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗੇ, ਪਰ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਇਹ ਗੁਰੂ ਮਹਾਰਾਜ ਦੇ ਸਾਹਮਣੇ ਇੱਕ ਅਹਿਮ ਸਵਾਲ ਸੀ। ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੋਂ ਜਵਾਬ ਸੀ, ਕਹਿਣ ਲੱਗੇ ਨਵਾਬ ਸਾਹਿਬ ਕਿਹਦੇ ਨਾਲ ਨਮਾਜ਼ ਪੜ੍ਹਦੇ? ਕਹਿੰਦਾ ਮੇਰੇ ਨਾਲ ਪੜ੍ਹਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਨਵਾਬ ਸਾਹਿਬ ਤੁਸੀਂ ਨਮਾਜ਼ ਪੜ੍ਹੀ ਹੀ ਨਹੀਂ, ਜੇ ਤੁਸੀਂ ਨਮਾਜ਼ ਪੜ੍ਹੀ ਹੁੰਦੀ ਅਸੀਂ ਤੁਹਾਡੇ ਨਾਲ ਜ਼ਰੂਰ ਪੜ੍ਹਦੇ। ਨਵਾਬ ਵੀ ਹੈਰਾਨ ਹੋਇਆ, ਬਾਕੀ ਵੀ ਖਲਕਤ ਸਾਰੀ ਹੈਰਾਨ ਹੈ ਵੀ ਇਹ ਕਿਹੋ ਜਿਹਾ ਸੰਵਾਦ ਹੋ ਰਿਹਾ ਹੈ, ਕਿਹੋ ਜਿਹਾ ਤਕਰਾਰ ਹੋ ਰਿਹਾ ਹੈ। ਸਾਰਿਆਂ ਦੇ ਸਾਹਮਣੇ ਨਮਾਜ਼ ਪੜ੍ਹੀ ਗਈ ਸੀ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ ਤੂੰ ਨਮਾਜ਼ ਨਹੀਂ ਪੜ੍ਹੀ। ਤਾਂ ਉਸ ਵੇਲੇ ਦੌਲਤ ਖਾਂ ਨਵਾਬ ਨੇ ਆਖਿਆ, ਇੰਨੀ ਦੁਨੀਆ ਇੱਥੇ ਖੜ੍ਹੀ ਵੇਖ ਰਹੀ ਹੈ, ਜਿਹਨੂੰ ਮਰਜ਼ੀ ਪੁੱਛ ਸਕਦੇ ਹੋ, ਮੇਰੇ ਹਜ਼ਾਰਾਂ ਲੋਕ ਗਵਾਹ ਨੇ ਮੈਂ ਨਮਾਜ਼ ਪੜ੍ਹੀ ਹੈ, ਤੁਸੀਂ ਇਹ ਗੱਲ ਕਿਵੇਂ ਕਹਿ ਰਹੇ ਹੋ ਬਈ ਤੂੰ ਨਮਾਜ਼ ਨਹੀਂ ਪੜ੍ਹੀ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਗੁੱਝੀ ਰਮਜ ਮਾਰਦਿਆਂ ਹੋਇਆਂ ਆਖਿਆ, ਨਵਾਬ ਸਾਹਿਬ ਤੁਹਾਨੂੰ ਪਤਾ ਅਸਲੀ ਨਮਾਜ਼ੀ ਕੌਣ ਹੁੰਦਾ, ਨਮਾਜ਼ ਕੌਣ ਪੜ੍ਹਦਾ? ਤਾਂ ਉਸ ਵੇਲੇ ਸ਼ਾਹ ਨਵਾਬ ਸੋਚਣ ਲੱਗਿਆ, ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਬਈ ਅਸਲੀ ਜਿਹੜੀ ਅਸਲੀ ਨਮਾਜ਼ੀ ਤੇ ਸਾਡਾ ਮਨ ਹੈ, ਜੇ ਨਮਾਜ਼ ਪੜ੍ਹਨ ਵੇਲੇ ਸਾਡਾ ਮਨ ਹੀ ਹਾਜ਼ਰ ਨਾ ਹੋਇਆ ਤੇ ਸਾਡੀ ਨਮਾਜ਼ ਪੜ੍ਹੀ ਤੇ ਨਾ ਪੜ੍ਹੀ ਇੱਕ ਬਰਾਬਰ ਹੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਨਵਾਬ ਸਾਹਿਬ ਰੱਬ ਦੇ ਘਰ ਖੜ੍ਹੇ ਹੋ, ਉਹ ਰੱਬ ਤੁਹਾਡੇ ਅੰਦਰ ਵੀ ਵੱਸ ਰਿਹਾ, ਤੁਸੀਂ ਉਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੱਚੀ ਗੱਲ ਦੱਸਣੀ। ਜਦੋਂ ਤੁਸੀਂ ਸਿਜਦਾ ਕਰ ਰਹੇ ਸੀ ਉਸ ਵੇਲੇ ਤੁਹਾਡਾ ਮਨ ਕਿੱਥੇ ਗਿਆ ਹੋਇਆ ਸੀ? ਗੁਰੂ ਮਹਾਰਾਜ ਨੇ ਮਨ ਦੀ ਗੱਲ ਬੁੱਝੀ। ਦੌਲਤ ਖਾਂ ਸੋਚੀ ਪੈ ਗਿਆ, ਕਹਿਣ ਲੱਗਾ, ਕਿਤੇ ਐਵੇਂ ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਤੀਰ ਤੁੱਕਾ ਚਲਾਉਂਦੇ ਹੋਣ ਅਤੇ ਇਹ ਪਹਿਲਾਂ ਤਾਂ ਮੁਕਰਿਆ। ਕਹਿੰਦਾ, ਮੇਰਾ ਤਾਂ ਮਨ ਕਿਧਰੇ ਵੀ ਨਹੀਂ ਸੀ ਗਿਆ ਹੋਇਆ, ਮੇਰਾ ਤਾਂ ਮਨ ਇੱਥੇ ਹਾਜ਼ਰ ਸੀ। ਅੰਤਰਜਾਮੀ ਸਤਿਗੁਰੂ ਕਹਿਣ ਲੱਗੇ, ਨਵਾਬ ਸਾਹਿਬ ਤੁਸੀਂ ਰੱਬ ਦੇ ਘਰ ਖੜ੍ਹੇ ਹੋ, ਰੱਬ ਤੁਹਾਡੇ ਅੰਦਰ ਵੀ ਹੈ, ਤੁਸੀਂ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਸੱਚ ਬੋਲੋ, ਝੂਠ ਨਹੀਂ ਬੋਲਣਾ ਚਾਹੀਦਾ। ਕੀ ਤੁਹਾਡਾ ਮਨ ਸਜਦੇ ਸਮੇਂ ਇੱਥੇ ਹਾਜ਼ਰ ਸੀ? ਨਵਾਬ ਦਾ ਅੰਦਰੋਂ ਮਨ ਕੰਬਿਆ, ਰੂਹ ਕੰਬੀ, ਕਿਉਂਕਿ ਉਸਨੂੰ ਪਤਾ ਸੀ ਉਹਦਾ ਮਨ ਉੱਥੇ ਹਾਜ਼ਰ ਨਹੀਂ ਸੀ। ਕਹਿਣ ਲੱਗਾ, ਅੱਛਾ ਫਿਰ ਤੁਸੀਂ ਦੱਸੋ, ਮੇਰਾ ਮਨ ਉਸ ਵੇਲੇ ਕਿੱਥੇ ਗਿਆ ਹੋਇਆ ਸੀ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਉਸ ਵੇਲੇ ਤੇਰਾ ਮਨ ਕਾਬਲ ਅਤੇ ਕੰਧਾਰ ਦੇ ਵਿੱਚ ਘੋੜੇ ਖਰੀਦਣ ਵਾਸਤੇ ਗਿਆ ਹੋਇਆ ਸੀ, ਕੀ ਇਹ ਸੱਚ ਨਹੀਂ? ਅਤੇ ਸੱਚ ਸੀ ਇਹ। ਨਵਾਬ ਨੂੰ ਇਹ ਸੱਚ ਦੇ ਸਾਹਮਣੇ ਝੁਕਣਾ ਪਿਆ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਆਖੇ ਨੇ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਆਖਰ ਸੱਚ ਦੀ ਜਿੱਤ ਹੁੰਦੀ ਹੈ। ਜਦੋਂ ਦੌਲਤ ਖਾਂ ਨਵਾਬ ਨੇ ਆਪਣੇ ਮਨ ਦੀ ਗੱਲ ਗੁਰੂ ਮਹਾਰਾਜ ਦੇ ਮੂੰਹੋਂ ਸੁਣੀ ਤਾਂ ਉਸੇ ਵੇਲੇ ਮਨ ਕਰਕੇ ਗੁਰੂ ਮਹਾਰਾਜ ਦਾ ਮੁਰੀਦ ਬਣ ਗਿਆ, ਸਿੱਖ ਬਣ ਗਿਆ, ਕਿਉਂਕਿ ਗੁਰੂ ਮਹਾਰਾਜ ਨੇ ਇਹਦੇ ਦਿਲ ਦੀ ਗੱਲ, ਮਨ ਦੀ ਗੱਲ ਬੁੱਝ ਦਿੱਤੀ। ਅਤੇ ਜਦੋਂ ਇਹ ਗੱਲ ਹੋਈ ਤਾਂ ਉਸ ਵੇਲੇ ਸ਼ਾਹੀ ਕਾਜੀ ਕੋਲ ਖੜ੍ਹਾ ਸੀ, ਉਹ ਬੜਾ ਤਿਲ ਮਿਲਾਇਆ, ਬਹੁਤ ਔਖਾ ਹੋਇਆ। ਕਹਿਣ ਲੱਗਾ, ਅਸੀਂ ਤਾਂ ਇਹ ਚਾਹੁੰਦੇ ਸਾਂ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮੁਸਲਮਾਨ ਬਣਾਇਆ ਜਾਵੇਗਾ, ਪਰ ਇਹ ਤਾਂ ਗੱਲ ਉਲਟੀ ਹੋ ਗਈ, ਸਾਡਾ ਨਵਾਬ ਹੀ ਇਹਨਾਂ ਦਾ ਮੁਰੀਦ ਬਣ ਗਿਆ, ਇਹਨਾਂ ਦਾ ਸਿੱਖ ਬਣ ਗਿਆ, ਇਹ ਗੱਲ ਕਿੱਧਰ ਨੂੰ ਜਾ ਰਹੀ ਹੈ? ਇਹ ਤਾਂ ਬਹੁਤ ਬੁਰੀ ਗੱਲ ਹੈ। ਤਾਂ ਉਸ ਵੇਲੇ ਕਾਜੀ ਨੇ ਵਿੱਚੋਂ ਹੀ ਗੱਲ ਕੱਟਦਿਆਂ ਹੋਇਆਂ ਇਹ ਗੱਲ ਕਹਿ ਦਿੱਤੀ, ਅੱਛਾ ਜੇ ਤੁਸੀਂ ਇਹ ਗੱਲ ਆਖ ਰਹੇ ਹੋ ਨਵਾਬ ਦਾ ਮਨ ਕਿਸੇ ਪਾਸੇ ਗਿਆ ਹੋਇਆ ਸੀ, ਤੁਸੀਂ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਮੈਂ ਵੀ ਤਾਂ ਨਮਾਜ਼ ਪੜ੍ਹ ਹੀ ਰਿਹਾ ਸੀ ਨਾ। ਤਾਂ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ, ਕਾਜੀ ਸਾਹਿਬ ਨਮਾਜ਼ ਤੁਸੀਂ ਵੀ ਨਹੀਂ ਪੜ੍ਹੀ। ਉਹ ਬੜਾ ਹੈਰਾਨ ਹੋਇਆ, ਕਹਿੰਦਾ, ਤੁਸੀਂ ਇਹ ਗੱਲ ਕਿਵੇਂ ਕਹਿ ਰਹੇ ਹੋ? ਗੁਰੂ ਮਹਾਰਾਜ ਕਹਿੰਦੇ, ਅਸੀਂ ਸੱਚ ਕਹਿ ਰਹੇ ਹਾਂ, ਸਾਨੂੰ ਕਿਸੇ ਦਾ ਡਰ ਨਹੀਂ। ਉਹ ਕਹਿੰਦਾ, ਫਿਰ ਦੱਸੋ ਮੇਰਾ ਮਨ ਕਿੱਥੇ ਗਿਆ ਹੋਇਆ ਸੀ? ਇਹ ਵੀ ਗੁਰੂ ਮਹਾਰਾਜ ਦੀ ਅੰਦਰਲੀ ਅੰਤਰਜਾਮਤਾ ਨੂੰ ਪਰਖਣਾ ਚਾਹੁੰਦਾ ਸੀ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਸੱਚੋ ਸੱਚ ਦੱਸ ਦਿੱਤਾ। ਕਹਿਣ ਲੱਗੇ, ਕਾਜੀ ਸਾਹਿਬ, ਤੁਹਾਡਾ ਮਨ ਤੁਹਾਡੇ ਘਰ ਦੇ ਵਿੱਚ ਘੋੜੀ ਨੇ ਬਛੇਰਾ ਦਿੱਤਾ ਅਤੇ ਉਹ ਬੜਾ ਸੋਹਣਾ ਹੈ, ਅਤੇ ਤੁਹਾਡਾ ਮਨ ਉਸ ਘੋੜੀ ਦੇ ਬਛੇਰੇ ਦੇ ਪਿੱਛੇ ਗਿਆ ਹੋਇਆ ਸੀ, ਕਿਉਂਕਿ ਉੱਥੇ ਨੇੜੇ ਇੱਕ ਟੋਆ ਵੀ ਹੈ, ਤੁਹਾਡੇ ਮਨ ਦੇ ਵਿੱਚ ਇਹ ਖਤਰਾ ਸੀ ਵੀ ਕਿਧਰੇ ਉਹ ਬਛੇਰਾ ਟੋਏ ਵਿੱਚ ਨਾ ਡਿੱਗ ਪਵੇ, ਕੋਈ ਉਸਦੀ ਲੱਤ ਨਾ ਟੁੱਟ ਜਾਵੇ, ਕੋਈ ਸੱਟ ਫੇਟ ਨਾ ਲੱਗ ਜਾਵੇ। ਤੁਹਾਡਾ ਮਨ ਨਮਾਜ਼ ਪੜ੍ਹਨ ਦੇ ਸਮੇਂ ਉੱਥੇ ਫਿਰ ਰਿਹਾ ਸੀ, ਬਛੇਰੇ ਦੇ ਪਿੱਛੇ ਪਿੱਛੇ। ਹੈ ਤਾਂ ਗੱਲ ਸੱਚੀ ਸੀ, ਪਰ ਕਾਜੀ ਨੂੰ ਉਸ ਵੇਲੇ ਇਸ ਗੱਲ ਦੀ ਸ਼ਰਮ ਮਹਿਸੂਸ ਹੋਈ, ਬਈ ਜੇ ਮੈਂ ਇਹ ਗੱਲ ਸਾਰਿਆਂ ਦੇ ਸਾਹਮਣੇ ਮੰਨ ਗਿਆ ਵੀ ਜੋ ਕੁਝ ਗੁਰੂ ਮਹਾਰਾਜ ਕਹਿ ਰਹੇ ਨੇ ਉਹ ਸੱਚ ਹੈ, ਅਤੇ ਫਿਰ ਜਿੰਨੇ ਮੁਸਲਮਾਨ ਲੋਕ ਮੇਰੇ 'ਤੇ ਯਕੀਨ ਕਰਦੇ ਨੇ ਵੀ ਸ਼ਾਹੀ ਕਾਜੀ ਹੈ, ਬੜਾ ਧਰਮੀ ਬੰਦਾ ਹੈ, ਸਾਰਿਆਂ ਨੂੰ ਮਜ਼ਹਬ ਦੀ ਸਿੱਖਿਆ ਦਿੰਦਾ ਹੈ ਉਹਨਾਂ 'ਤੇ ਬੁਰਾ ਅਸਰ ਪਵੇਗਾ। ਇਸ ਲਈ ਇਹਨੇ ਝੂਠੀ ਸ਼ੋਹਰਤ ਵਾਸਤੇ ਅਤੇ ਗੁਰੂ ਮਹਾਰਾਜ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਨਹੀਂ, ਤੁਸੀਂ ਝੂਠ ਬੋਲਦੇ ਹੋ। ਅਤੇ ਨਵਾਬ ਦਾ ਨਿਸ਼ਚਾ ਪਰਪੱਕ ਸੀ, ਉਹਨੇ ਕਾਜ਼ੀ ਨੂੰ ਸਮਝਾਇਆ, ਕਹਿਣ ਲੱਗਾ ਕਾਜ਼ੀ ਸਾਹਿਬ ਤੂੰ ਇਹ ਦੱਸ, ਤੇਰੇ ਘਰ ਘੋੜੀ ਨੇ ਬਸ਼ੇਰਾ ਦਿੱਤਾ ਕਿ ਨਹੀਂ ਦਿੱਤਾ? ਕਹਿੰਦਾ ਮਹਾਰਾਜ ਬਸ਼ੇਰਾ ਤਾਂ ਦਿੱਤਾ। ਕਹਿੰਦੇ ਜੇ ਇਹ ਗੱਲ ਸੱਚੀ ਹੈ? ਕਹਿੰਦਾ ਹਾਂ ਬਿਲਕੁਲ ਸੱਚੀ ਹੈ। ਅਤੇ ਗੁਰੂ ਨਾਨਕ ਸਾਹਿਬ ਤੇਰੇ ਘਰ ਗਏ? ਕਹਿੰਦਾ ਨਹੀਂ। ਨਵਾਬ ਕਹਿਣ ਲੱਗਾ ਫਿਰ ਸਤਿਗੁਰੂ ਨੂੰ ਕਿਵੇਂ ਪਤਾ ਲੱਗ ਗਿਆ ਵੀ ਤੇਰੇ ਘਰ ਘੋੜੀ ਨੇ ਬਸ਼ੇਰਾ ਦਿੱਤਾ? ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ। ਕਹਿੰਦੇ ਜੇ ਤੈਨੂੰ ਇਸ ਗੱਲ ਦਾ ਪਤਾ ਨਹੀਂ ਅਤੇ ਗੁਰੂ ਨਾਨਕ ਨੂੰ ਇਸ ਗੱਲ ਦਾ ਪਤਾ ਹੈ, ਅਤੇ ਫਿਰ ਜਿਹੜੀ ਦੂਜੀ ਗੱਲ ਉਹਨਾਂ ਨੇ ਆਖੀ, ਤੇਰਾ ਮਨ ਉੱਥੇ ਗਿਆ ਹੋਇਆ ਸੀ, ਤੂੰ ਕਿਉਂ ਨਹੀਂ ਮੰਨਦਾ? ਜੇ ਇੱਕ ਗੱਲ ਸੱਚੀ ਮੰਨਦਾ ਗੁਰੂ ਦੀ ਆਖੀ, ਦੂਜੀ ਗੱਲ ਕਿਉਂ ਨਹੀਂ ਮੰਨਦਾ? ਉਹ ਵੀ ਤੈਨੂੰ ਮੰਨਣੀ ਚਾਹੀਦੀ ਹੈ। ਆਖੀਰ ਕਾਜ਼ੀ ਵੀ ਲਾਜਵਾਬ ਹੋ ਗਿਆ, ਉਹਦੀ ਵੀ ਤੌਣ ਨੀਵੀਂ ਹੋ ਗਈ, ਸਾਰੀ ਸਭਾ ਦੇ ਵਿੱਚ ਉਸਨੂੰ ਵੀ ਸ਼ਰਮਸਾਰ ਹੋਣਾ ਪਿਆ। ਅਤੇ ਫਿਰ ਉਹ ਕਾਜ਼ੀ ਅੰਦਰੋਂ ਬੜਾ ਖਾਰ ਖਾਣ ਲੱਗਿਆ। ਕਈ ਵਾਰੀ ਗੁਰੂ ਮਹਾਰਾਜ ਦੇ ਬਾਰੇ ਵੱਧ ਘੱਟ ਗੱਲਾਂ ਵੀ ਬੋਲਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਇਸ ਕਾਜ਼ੀ ਨੂੰ ਉਪਦੇਸ਼ ਦੇਣਾ ਚਾਹੀਦਾ। ਇਹ ਜਿਹੜੀ ਤੁਸੀਂ ਵਿਚਾਰ ਸੁਣ ਰਹੇ ਹੋ ਨਾ, ਇਹ ਜਿਹੜਾ ਪਹਿਲਾ ਸ਼ਲੋਕ ਹੈ, ਇਹਦੇ ਨਾਲ ਸੰਬੰਧਿਤ ਵਿਚਾਰ ਹੈ। ਕਿਉਂਕਿ ਇਹ ਜਿਹੜੀ ਮਾਝ ਰਾਗ ਦੀ ਵਾਰ ਹੈ, ਇਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਹੈ, ਅਤੇ ਖਾਸ ਕਰਕੇ ਜਿਹੜੇ ਉਸ ਵੇਲੇ ਧਰਮ ਦੇ ਆਗੂ ਬਣੇ ਹੋਏ ਲੋਕ ਸਨ ਉਹਨਾਂ ਨੂੰ ਗੁਰੂ ਮਹਾਰਾਜ ਨੇ ਸਿੱਧੇ ਰਾਹ ਪਾਇਆ। ਕਿਉਂਕਿ ਸਤਿਗੁਰੂ ਦਾ ਆਗਮਨ ਹੀ ਇਸ ਮਕਸਦ ਲਈ ਹੋਇਆ ਸੀ। ਪੂਲੇ ਮਾਰਗ ਜਿਨਹੈਂ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਭੁੱਲਿਆਂ ਭਟਕਿਆਂ ਨੂੰ ਸਤਿਗੁਰੂ ਰਾਹ ਦੱਸਣ ਵਾਸਤੇ ਆਏ ਸਨ। ਹੁਣ ਇਹ ਕਾਜ਼ੀ ਭੁੱਲਿਆ ਹੋਇਆ ਸੀ, ਅਤੇ ਹੈ ਆਪਣੇ ਆਪ ਨੂੰ ਸਮਝਦਾ ਰਹਿਬਰ ਸੀ ਵੀ ਮੈਂ ਲੋਕਾਂ ਨੂੰ ਰਾਹ ਦੱਸਦਾ ਹਾਂ, ਪਰ ਜਦੋਂ ਰਹਿਬਰ ਹੀ ਰਾਹ ਭੁੱਲ ਜਾਵੇ ਤਾਂ ਫਿਰ ਦੱਸੋ ਕੌਣ ਲੋਕਾਂ ਨੂੰ ਸਮਝਾ ਸਕਦਾ ਸੀ।